ਜੀ ਦਾ ਪੱਖ ਹਾਵੀ ਹੋ ਜਾਂਦਾ ਤੇ ਕਦੇ ਬਦੀ ਦਾ ਪੱਖ ਹਾਵੀ ਹੋ ਜਾਂਦਾ। ਚੱਲਦਾ ਘੋੜ ਅੱਠੇ ਪੈਰ ਹੈ, ਇਹਦੀ ਆਤਮਾ ਕਹਿ ਲਓ ਜ਼ਮੀਰ ਕਹਿ ਲਓ ਉਹਨੇ ਹਲੋੜਿਆ। ਇਹਦੇ ਮਨ ਵਿੱਚ ਖਿਆਲ ਆਇਆ ਕਿ ਗੁਰੂ ਪੰਚਮ ਪਾਤਸ਼ਾਹ ਦਾ ਦਰਸ਼ਨ ਕਰਨੇ ਚਾਹੀਦੇ ਨੇ। ਇਹ ਉਹ ਸਖੀ ਸਰਵਰ ਦੇ ਸਥਾਨ ਦੀ ਯਾਤਰਾ ਕਰਨ ਦੇ ਚੱਲਿਆ ਨਾ, ਤੇ ਪੂਰਬਲੇ ਕਰਮ ਜਾ ਕੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜਾ ਕੇ ਦੇ ਮੱਥਾ ਟੇਕਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਆਓ ਭਾਈ ਤੀਰਥਾ, ਕਹਿਣ ਲੱਗਾ ਮਹਾਰਾਜ ਸਿੱਖੀ ਦਾਨ ਦਿਓ। ਗੁਰਦੇਵ ਕਹਿਣ ਲੱਗੇ ਭਾਈ ਤੀਰਥਾ ਸਿੱਖੀ ਬੜੀ ਔਖੀ ਹੈ, ਲੋਕਾਂ ਕੋਲ ਮੱਥੇ ਟਿਕਾਉਣਾ ਹੈ, ਬਾਲ ਬਾਤਾਂ ਤੈਨੂੰ ਮਿਲਦਾ ਹੈ, ਲੋਕੀ ਤੇਰੀ ਪੂਜਾ ਕਰਦੇ ਨੇ, ਸਿੱਖੀ ਤੋਂ ਕੀ ਲੈਣਾ, ਸਿੱਖੀ ਕਮਾਉਣੀ ਬਹੁਤ ਔਖੀ ਹੈ। ਭਾਈ ਗੁਰਦਾਸ ਜੀ ਵਾਰਾਂ ਚ ਲਿਖਦੇ ਨੇ, ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗੜੀ ਅੱਤ ਭੀੜੀ, ਉੱਥੇ ਟੁਕੇ ਟਿਕੇ ਨਾ ਪੁਣ ਹਣਾ, ਲੰਘ ਨਾ ਸਕੇ ਉੱਪਰ ਕੀੜੀ। ਨਿੱਕਾ ਦਾ ਬਰੀਕ ਮੱਛਰ ਕਹਿੰਦੇ ਉਹ ਵੀ ਨਹੀਂ ਉੱਥੇ ਬਹਿ ਸਕਦਾ, ਇੰਨੀ ਬਰੀਕ ਹੈ। ਸੋ ਇਸੇ ਪ੍ਰਕਾਰ ਕਹਿੰਦੇ ਭਾਈ ਜਾ ਮੌਜ ਕਰ, ਕਹਿਣ ਲੱਗਾ ਨੀ ਮਾਰੇ ਕਿਰਪਾ ਕਰੋ ਮੈਨੂੰ ਸਿੱਖੀ ਦਾਤ ਬਖਸ਼ੋ। ਹਜ਼ੂਰ ਕਹਿਣ ਲੱਗੇ ਚੰਗਾ ਤੇ ਸਿੱਖ ਬਣਨਾ ਨਾ, ਤੇ ਜਿਹੜੀ ਤੇਰੇ ਘਰ ਸਖੀ ਸਰਵਰ ਦੀ ਜਗ੍ਹਾ ਬਣੀ ਜਿੱਥੇ ਤੂੰ ਦੀਵੇ ਜਗਾਉਣਾ ਪਈ ਨਾ ਆਇਆ, ਪਰ ਤੇਰੂ ਬਾਅਦ ਫਿਰ ਪੇ ਲਿਆ ਸੋਚ ਲੈ, ਗੁਰੂ ਕੀ ਸਿੱਖੀ ਨੂੰ ਕਮਾਉਣਾ ਬੜਾ ਔਖਾ। ਕਹਿਣ ਲੱਗਾ ਪਾਤਸ਼ਾਹ ਮੌਕਾ ਮਿਲਿਆ ਤੇ ਮੇਰੀ ਦੀ ਕਿਰਪਾ ਕਰੋ, ਮੈਨੂੰ ਆਪ ਇਸ ਕਾਰਜ ਵਿੱਚ ਸਮਰੱਥ ਬਣਾਓ, ਮੇਰੀ ਵੱਧ ਕਰੋ ਕਿ ਮੈਂ ਸਿੱਖੀ ਦੇ ਮਾਰਗ ਤੇ ਚੱਲ ਸਕਾਂ। ਇਹ ਆਪਣੇ ਪਿੰਡ ਗਿਆ, ਆਪਣੇ ਕਰਜ਼ਾ ਅੱਗੇ ਨੇ ਜਗ੍ਹਾ ਢਾ ਦਿੱਤੀ ਤੇ ਗੁਰਮੁਖੋ ਕੁਦਰਤ ਦੇ ਰੰਗ ਗੁਰੂ ਦੀ ਮੌਜ ਕੇ ਦਾ ਬਾਲ ਡੰਗਰ ਮਰਨਾ ਸ਼ੁਰੂ ਹੋ ਗਿਆ। ਲੋਕਾਂ ਵਿੱਚ ਚਰਚਾ ਚੱਲੀ ਤੇ ਵੇਖ ਲਏ ਨੇ ਸਖੀ ਸਰਵਰ ਦੀ ਪੂਜਾ ਛੱਡੀ ਹੈ ਤੇ ਗੁਰੂ ਕੋਲੋਂ ਨੂੰ ਕੀ ਮਿਲਿਆ, ਬਾਲ ਡੰਗਰ ਮਰ ਗਿਆ, ਰਿਸ਼ਤੇਦਾਰ ਅੱਖਾਂ ਬਦਲ ਗਏ, ਲੋਕੀ ਇਹਨੂੰ ਮਿਹਣੇ ਮਾਰਦੇ। ਕਹਿਣ ਲੱਗਾ ਕਿ ਮਿਹਣਿਆਂ ਦੀ ਗੱਲ ਕੋਈ ਨਹੀਂ, ਪਰ ਅਸਲ ਮੇਰੇ ਤੇ ਗੁਰੂ ਮਿਹਰ ਕਰ ਰਿਹਾ ਕਿ ਜਿਹੜੀ ਮੇਰੇ ਘਰ ਖੋਟ ਦਾ ਪੈਸਾ ਸੀ, ਪੈਸਾ ਕੱਢ ਰਿਹਾ, ਖੋਟ ਕੱਢ ਰਿਹਾ। ਜਿਵੇਂ ਸੁਨਿਆਰਾ ਪਥਾੜੀ ਵਿੱਚ ਪਾ ਕੇ ਸੋਨਾ ਢਾਲਦਾ, ਭਾਈ ਤੀਰਥਾ ਕਹਿਣ ਲੱਗਾ ਕਿ ਗੁਰੂ ਮੇਰੇ ਤੇ ਕਿਰਪਾ ਕਰਕੇ ਮੈਨੂੰ ਕੀਮਤੀ ਬਣਾਉਣ ਲਈ ਪਥਾੜੀ 'ਚ ਪਾ ਰਿਹਾ ਹੈ। ਉਹਦਾ ਮਨ ਡੋਲਿਆ ਨਹੀਂ, ਜੋ ਗੁਰਮੁਖ ਪਿਆਰੋ ਘਰ ਦਾ ਸਾਰਾ ਸਾਜੋ ਸਮਾਨ ਜਾਂਦਾ ਰਿਹਾ। ਇਹ ਅੰਮ੍ਰਿਤਸਰ ਸਾਹਿਬ ਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਆ ਗਿਆ, ਇਹਨੇ ਸੇਵਾ ਕਰ ਲਈ। ਇੱਕ ਦਿਨ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਮੰਝ ਇਹਦੀ ਗੋਦ ਸੀ, ਨਾ ਇਹਦਾ ਤੀਰਥਾ ਸੀ, ਜ਼ਿਆਦਾਤਰ ਇਹ ਗੋਦ ਕਰਕੇ ਮਸ਼ਹੂਰ ਹੈ। ਭਾਈ ਮੰਝ ਰੋਟੀ ਕਿੱਥੋਂ ਖਾਂਦਾ ਹੈ? ਕਹਿਣ ਲੱਗਾ ਜੀ ਗੁਰੂ ਕੇ ਲੰਗਰ ਚੋਂ। ਤੇ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਫਿਰ ਗੁਰਮੁਖਾ ਆਪਣਾ ਹਿਸਾਬ ਬਰਾਬਰ ਰਿਹਾ, ਕਿਉਂਕਿ ਜਿੰਨੀ ਕੁ ਸੇਵਾ ਕੀਤੀ ਓਨੀ ਮਜ਼ਦੂਰੀ ਲੈਣੀ, ਤੇਰੇ ਪੱਲੇ ਕੀ ਪਏਗਾ। ਫਿਰ ਇਹਨੇ ਇਹ ਕੀਤਾ ਕਿ ਸੰਗਤ ਦੇ ਭਾਂਡੇ ਮਾਂਜਣੇ, ਤੇ ਜਿਹੜੀ ਸੰਗਤਾਂ ਦੀ ਜੂਠ ਹੁੰਦੀ ਉਹਨੂੰ ਇੱਕ ਬਰਤਨ ਵਿੱਚ ਪਾਈ ਜਾਂਦਾ ਤੇ ਮੁੜ ਕੇ ਜੂਠ ਖਾਂਦਾ। ਬੜੀ ਔਖੀ ਗੁਰਮੁਖ ਜੂਠ ਖਾਣੀ ਕਿਸੇ ਦੀ, ਆਪਣੇ ਜੂਠੀ ਭਾਂਡੇ 'ਚ ਮੁੜ ਕੇ ਰੋਟੀ ਖਾਣੀ ਹੋਵੇ ਨਾ, ਤੇ ਆਪਣੇ ਜੂਠੇ ਭਾਂਡੇ 'ਚ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ, ਆਪਣੇ ਜੂਠ ਖਾਣ ਨੂੰ ਦਿਲ ਨਹੀਂ ਕਰਦਾ। ਲੋਕਾਂ ਦੀ ਜੂਠ ਇਹਨੇ ਭਾਂਡੇ ਵਿੱਚ ਪਾਈ ਜਾਣੀ। ਗੁਰਦੇਵ ਪੁੱਛਣ ਲੱਗੇ ਵੀ ਭਾਈ ਮੈਂ ਜੋ ਹੋ ਕੇ ਨਹੀਂ ਚੱਲਦਾ। ਕਹਿਣ ਲੱਗਾ ਜੀ ਹੁਣ ਮੈਂ ਲੰਗਰ 'ਚ ਰੋਟੀ ਨਹੀਂ ਖਾਂਦਾ। ਸੰਗਤਾਂ ਦੀ ਜਿਹੜੀ ਜੂਠ ਵਾਧੂ ਘੱਟ ਹੁੰਦੀ ਤਾਂ ਉਹ ਖਾ ਕੇ ਪੇਟ ਭਰ ਲੈਂਦਾ। ਗੁਰਦੇਵ ਕਹਿਣ ਲੱਗੇ ਵੀ ਚੰਗਾ ਲੋਕਾਂ ਸਿੱਖ ਤੂੰ, ਹੁਣ ਸਾਨੂੰ ਸਿੱਖਾਂ ਦੀ ਜੂਠ ਖਵਾਉਣ ਲੱਗ ਪਿਆ। ਕਹਿੰਦਾ ਪਾਤਸ਼ਾਹ ਨੇ ਸਮਝਿਆ ਨਹੀਂ। ਗੁਰਦੇਵ ਕਹਿਣ ਲੱਗੇ ਵੀ ਰੋਟੀ ਤੂੰ ਖਾਣਾ ਉਦੋਂ ਕਹਿੰਦਾ ਵੀ ਗੁਰੂ ਪਾਤਸ਼ਾਹ ਤੁਹਾਨੂੰ ਭੋਗ ਲੱਗੇ, ਵੀ ਸਾਨੂੰ ਛਕਣਾ ਹੀ ਪੈਂਦਾ ਨਾ। ਗੁਰਮੁਖੀ ਕੰਬ ਗਿਆ, ਇਹਨੇ ਫਿਰ ਕੀ ਕੀਤਾ, ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਣੀਆ, ਬਾਲਣ ਕੱਟ ਕੇ ਲਿਆਉਣਾ। ਇਹਨੇ ਇੱਕ ਪੰਡ ਬਾਲਣ ਦੀ ਗੁਰੂ ਕੇ ਲੰਗਰ ਵਿੱਚ ਪਾਉਣੀ, ਇੱਕ ਪੰਡ ਇਹ ਵੇਚ ਕੇ ਤੇ ਆਪਣਾ ਗੁਜ਼ਾਰਾ ਕਰਦਾ ਰੋਟੀ ਜੋਗਾ। ਇੱਕ ਦਿਨ ਦੀ ਗੱਲ ਹੈ, ਇਹ ਬਾਲਣ ਦੀ ਪੰਡ ਲੈ ਕੇ ਵਾਪਸ ਮੁੜ ਰਿਹਾ ਸੀ ਤੇ ਰਸਤੇ ਵਿੱਚ ਖੂਹ ਸੀ, ਉਹਦੀ ਮਾਣਨੀ ਸੀ, ਹਨੇਰੀ ਤਾਂ ਜ਼ੋਰ ਹੋਣ ਕਰਕੇ, ਕਿਉਂਕਿ ਪੰਡ ਨਾਲ ਹਨੇਰੀ ਜ਼ੋਰ ਧੱਕਦੀ ਵੀ ਜ਼ਿਆਦਾ ਹੈ, ਉਸ ਹਨੇਰੀ ਨੇ ਧੱਕਿਆ ਤੇ ਭਾਈ ਬੰਦ ਖੂਹ ਵੀ ਡਿੱਗ ਪਿਆ। ਉਹ ਖੂਹ ਗੁਰਮੁਖ ਅੱਜ ਵੀ ਮੇਰੇ ਘਰ ਤੋਂ ਤਕਰੀਬਨ ਕੋਈ 1 ਕਿਲੋਮੀਟਰ ਦੇ ਫਾਸਲੇ 'ਤੇ, ਜਿੱਥੇ ਮੈਂ ਰਹਿੰਦਾ ਨਾ ਮੁਰਸਰ, ਮੇਰੇ ਘਰ ਤੋਂ ਬਿਲਕੁਲ ਸਾਹਮਣੇ ਪਈ ਸੀ ਉਹ ਜਗ੍ਹਾ। ਭਾਈ ਮੰਦ ਦਾ ਖੂਹ ਬੜਾ ਮਸ਼ਹੂਰ ਹੈ। ਜਦੋਂ ਇਹ ਖੂਹ 'ਚ ਡਿੱਗ ਪਿਆ, ਉਸ ਮੌਕੇ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਕਿ ਸਿੱਖੋ ਭੱਜੋ, ਭਾਈ ਮੰਦ ਨੂੰ ਖੂਹ 'ਚ ਕੱਢੀਏ, ਖੂਹ 'ਚ ਡਿੱਗ ਪਿਆ। ਕੋਈ ਰਸਤਾ ਲਾਇਆ, ਕਿਸੇ ਨੂੰ ਹੁਕਮ ਕੀਤਾ, ਪੀੜ੍ਹੀ ਲਾਇਆ, ਉਸ ਖੂਹ 'ਤੇ ਪਹੁੰਚੇ। ਗੁਰਦੇਵ ਕਹਿਣ ਲੱਗੇ ਭਾਈ ਬੰਜ, ਆ ਜਲਦੀ ਕਰ, ਰਸਤੇ ਨੂੰ ਹੱਥ ਪਾ ਕੇ ਬਾਹਰ ਆ ਜਾ। ਭਾਈ ਬੰਜ ਕਹਿਣ ਲੱਗਾ, ਪਾਤਸ਼ਾਹ ਤੁਹਾਡਾ ਹੁਕਮ ਸਿਰ ਮੱਥੇ 'ਤੇ, ਪਰ ਮੇਰੀ ਵੀ ਇੱਕ ਬੇਨਤੀ ਮੰਨੋ। ਕਹਿੰਦੇ ਕਿਉਂ, ਕਿਹੜੀ? ਭਾਈ ਬੰਜ ਕਹਿਣ ਲੱਗਾ, ਪਾਤਸ਼ਾਹ ਮੇਰੇ ਸਰੀਰ ਦਾ ਇੱਕ ਅੰਗ ਵੀ ਕਿਸੇ ਕੰਮ ਦਾ ਨਹੀਂ। ਆਪਾਂ ਪੜ੍ਹਦੇ ਹਾਂ ਨਾ ਭਗਤ ਬਾਣੀ, ਹਾਰ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਸਾਡੇ ਹੱਡ ਇਉਂ ਬਲਦੇ ਜਿਵੇਂ ਲੱਕੜੀ ਨੂੰ ਅੱਗ ਲੱਗਦੀ ਹੈ, ਸਾਡੇ ਕੇਸ ਇਉਂ ਮੱਚਦੇ ਨੇ ਜਿਵੇਂ ਘਾਹ ਦਾ ਪੂਲਾ ਮੱਚਦਾ। ਮਹਾਰਾਜ, ਬੰਦੇ ਦਾ ਸਰੀਰ ਕਿਸੇ ਕੰਮ ਨਹੀਂ, ਬਾਲਣ ਕੰਮ ਆਵੇਗਾ। ਮੇਰੀ ਬੇਨਤੀ ਹੈ, ਪਹਿਲਾਂ ਬਾਲਣ ਨੂੰ ਕੱਢੋ ਅਤੇ ਮੈਨੂੰ ਬਾਅਦ ਵਿੱਚ ਕੱਢਿਆ ਜੇ। ਗੁਰਮੁਖ ਇਸ ਗੁਰੂ ਕੇ ਨਾਲ ਨੇ ਉਸ ਪੀੜ੍ਹੀ 'ਤੇ ਪਹਿਲਾਂ ਪੰਡ ਰੱਖੀ, ਉਹ ਸਿੱਖਾਂ ਨੇ ਬਾਹਰ ਖਿੱਚੀ। ਮੁੜ ਕੇ ਦੁਬਾਰਾ ਜੋ ਭਾਈ ਮੰਜ ਨੂੰ ਬਾਹਰ ਕੱਢਿਆ ਅਤੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ, ਸਿੱਖਾ ਜੋ ਮੰਗਣਾ ਮੰਗ। ਇਹ ਲਿਆਤ ਬਣ ਕੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਸਿੱਖ ਹੀ ਬਖਸ਼ੋ, ਪਰ ਇੱਕ ਮੇਰੀ ਬੇਨਤੀ ਕਿ ਪਾਤਸ਼ਾਹ ਸਿੱਖਾਂ ਦੀ ਪਰਖ ਨਾ ਕਰਿਆ ਜੇ ਅਸੀਂ ਤੁਹਾਡੀ ਪਰਖ ਵਿੱਚ ਪਾਸ ਹੋਣ ਜੋਗੇ ਨਹੀਂ। ਸਤਿਗੁਰੂ ਪੰਚਮ ਪਾਤਸ਼ਾਹ ਨੇ ਗੱਲ ਬਕਲੀ 'ਚ ਲੈ ਕੇ ਜਪਤੀ ਪਾ ਕੇ ਆਖਿਆ, ਮੰਜ ਪਿਆਰਾ ਗੁਰੂ ਨੂੰ, ਗੁਰ ਮੰਜ ਪਿਆਰਾ, ਮੰਜ ਗੁਰੂ ਕਾ ਬੋਏ ਥਾ ਜਗ ਲੰਘਣਾਰਾ। ਕਹਿੰਦੇ ਗੁਰਮੁਖਾ, ਤੂੰ ਗੁਰੂ ਘਰ ਦਾ ਜਹਾਜ਼ ਹੋਇਓ, ਤੇਰੀ ਸੰਗਤ ਕਰਕੇ ਅਨੇਕਾਂ ਦੀ ਕਲਿਆਣ ਹੋਵੇਗੀ। ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਪਿੱਛੇ ਸਨ ਉਹਨਾਂ ਨੂੰ ਗੁਰੂ ਨੇ ਅੱਗੇ ਕਰ ਦਿੱਤਾ। ਜਿਹੜਾ ਸਖੀ ਸਰਵਰ ਦੇ ਘਰ ਜਾ ਕੇ ਸਿਰ ਮਾਰਦਾ ਸੀ, ਉਹ ਗੁਰਮੁਖੋ ਗੁਰੂ ਘਰ ਵਿੱਚ ਇੱਕ ਮਾਨਨੀ ਹਸਤੀ ਬਣ ਗਿਆ। ਗੁਰ ਸੇਵਾ ਕਿੰਗ ਨਾ ਲੱਭੇ ਤੇ, ਗੁਰੂ ਦੀ ਸੇਵਾ 'ਚ ਕੀ ਨਹੀਂ ਲੱਭਦਾ, ਭਾਵ ਹਰ ਚੀਜ਼ ਲੱਭਦੀ ਹੈ।
ਨਿਰਾਸੰ ਆਸ ਪੂਰਨ ਹੈ,
ਤੇ ਜਿਹਨਾਂ ਨੂੰ ਕਿਤੋਂ ਝਾਕ ਨਹੀਂ ਉਹਨਾਂ ਦੀ ਆਸ ਗੁਰੂ ਪੂਰੀ ਕਰਦਾ। ਜਿਹਨਾਂ ਦੀ ਕਿਤੋਂ ਮੁਰਾਦ ਨਾ ਪੂਰੀ ਹੋਵੇ, ਉਹਨਾਂ ਦੀ ਮੁਰਾਦ ਗੁਰੂ ਪੂਰੀ ਕਰਦਾ। ਨਿਰਾਸੰ ਆਸ ਪੂਰਨ, ਨਿਰਾਸਾਂ ਦੀ ਆਸ ਨੂੰ ਪੂਰਿਆ ਕਰਨ ਵਾਲਾ। ਬਠਿੰਡੇ ਦੇ ਇਲਾਕੇ 'ਚ ਇਹ ਗੁਰਮੁਖੋ ਲੱਗਰ ਹੈ ਭੁੱਚੋ ਕੇ। ਉਸ ਭੁੱਚੋ ਪਿੰਡ ਦਾ ਇੱਕ ਜ਼ਿਮੀਂਦਾਰ ਹੋਇਆ ਹੈ, ਭਾਈ ਆਦਮੋ ਦਾ ਨਾਮ ਲਿਖਿਆ ਇਤਿਹਾਸ ਵਿੱਚ। ਜ਼ਮੀਨ ਜਾਇਦਾਦ ਕਾਫੀ ਸੀ ਪਰ ਔਲਾਦ ਨਹੀਂ ਸੀ। ਇੱਕ ਬਚਨ ਆਉਂਦਾ ਹੈ, ਰੱਸੀਆਂ ਧਰ ਕੇ ਮਿਲਣਗੇ ਤੇਰਾ ਅੰਤਰ ਗਿਆਨ ਦਾ ਥਾਂ, ਕੋਈ ਬੰਦਾ ਸੰਤਾਨ ਤੋਂ ਬਿਨਾਂ ਮਰ ਜਾਏ ਨਾ, ਜਿਹੜੇ ਸ਼ਰੀਕ ਹੁੰਦੇ ਨੇ ਮੁੜ ਕੇ ਰੱਸੀਆਂ ਨਾਲ ਥਾਂ ਮਿਲਦੇ ਵੀ ਤੁਹਾਡੇ ਹਿੱਸੇ ਨਾ ਤੇ ਸਾਡੇ ਹਿੱਸੇ ਨਾ, ਕਿਉਂਕਿ ਬਾਬਾ ਸਾਰੇ ਦਾ ਸਾਂਝਾ ਸੀ ਇਹ, ਤੇ ਚਲਦੀ ਨਹੀਂ ਜ਼ਿਆਦਾ ਦੁਨੀਆ ਦੀ। ਉਹ ਬਾਬੇ ਆਦਮ ਦੇ ਬੜੇ ਉਪਰਾਲੇ ਕੀਤੇ ਪਰ ਗੁੰਮ ਹੋ ਕੇ ਤਾਂ ਝੋਲੀ ਖੈਰ ਨਾ ਪਿਆ। ਕਵੀ ਸੱਜਣੇ ਦੀ ਪੰਕਤੀ ਬੋਲਦੇ ਹੁੰਦੇ ਨੇ, ਉਹ ਤਾਂ ਹੈ ਨੀ ਜਗਤ ਨੇ ਕਿਸੇ ਚੀਜ਼ ਕਾ ਨੇਮ, ਤਿੰਨ ਚੀਜ਼ਾਂ ਨੀ ਮੁੱਲ ਮਿਲਦੀਆਂ ਪਾਰਸ ਪੁੱਤਰ ਪ੍ਰੇਮ, ਤਿੰਨ ਚੀਜ਼ਾਂ ਗੁਰਮੁਖੋਂ ਮੁੱਲ ਨਹੀਂ ਮਿਲਦੀਆਂ, ਪਾਰਸ ਇੱਕ ਪੁੱਤਰ ਤੇ ਤੀਜਾ ਪ੍ਰੇਮ, ਪੈਸਿਆਂ ਨਾਲ ਨਹੀਂ ਹੋ ਸਕਦਾ, ਪ੍ਰੇਮ ਅੰਦਰੋਂ ਹੁੰਦਾ ਹੈ। ਤੇ ਜੇ ਪੈਸਿਆਂ ਨਾਲ ਪ੍ਰੇਮ ਹੈ ਤੇ ਉਹਨੂੰ ਬਾਬਾ ਫਰੀਦ ਕਹਿੰਦਾ ਲੱਭ ਹੈ, ਫਰੀਦਾ ਬਾਬੇ ਫਰੀਦਾ ਕਿਉਂ ਕਹਿੰਦਾ, ਫਰੀਦਾ ਜਾਂ ਲੱਭ ਤਾਂ ਨਹੀਂ ਹੋ ਗਿਆ, ਲੱਭ ਤਾਂ ਕੂੜੇ ਨਹੀਂ ਹੋ, ਕਿੱਚਰ ਝੱਤ ਲੰਘਾਈਏ ਛੱਪੜ ਟੁੱਟੇ ਨਹੀਂ ਹੋ। ਜਿੱਥੇ ਨੈਣ ਦੀ ਝਾਗ ਨਾਲ ਪ੍ਰੇਮ ਹੋਵੇ ਨਾ, ਉਹ ਲੱਭ ਹੈ, ਉਹ ਪ੍ਰੇਮ ਨਹੀਂ, ਉਹ ਪ੍ਰੇਮ ਅੱਜ ਵੀ ਟੁੱਟਾ ਤੇ ਕੱਲ ਵੀ ਟੁੱਟਾ। ਇਹ ਬਾਬਾ ਆਦਮ ਗੁਰੂ ਘਰ ਦੀ ਝਾਕ ਰੱਖ ਕੇ ਗੁਰਮੁਖ ਆਪਣੀ ਧਰਮ ਪਤਨੀ ਦੇ ਸਮੇਤ ਅੰਮ੍ਰਿਤਸਰ ਸਾਹਿਬ ਆ ਗਿਆ। ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਲੱਗਾ ਸੇਵਾ ਕਰਨ, ਤੇ ਜਵਾਨੀ ਦੇ ਮੁਤਾਬਕ ਸੇਵਾ ਹੁੰਦੀਆਂ ਨੇ। ਇਹ ਭਾਈ ਮੱਝ ਦੀ ਤਰ੍ਹਾਂ ਗੁਰਮੁਖੀ ਨੇ ਬਾਲਣ ਕੱਟ ਕੇ ਲਿਆਉਣਾ ਤੇ ਗੁਰੂ ਕੇ ਲਗਨ ਪਾਉਣਾ। ਇੱਕ ਬਾਲਣ ਵੀ ਇਹ ਪੰਡ ਰੱਖੀ ਜਾਂਦਾ ਕਿਤੇ ਤੇ ਵੇਲੇ ਕੁਆਲੇ ਕਿਸੇ ਕੰਮ ਆਵੇ। ਸਿਆਲ ਦਾ ਮੌਸਮ ਸੀ, ਸਿੱਖ ਸੰਗਤਾਂ ਆਈਆਂ, ਰਾਤ ਕਾਫੀ ਠੰਡ ਪਈ ਤੇ ਭਾਈ ਆਦਮ ਨੇ ਮਨ ਵਿੱਚ ਵਿਚਾਰ ਕੀਤੀ ਕਿ ਅੱਜ ਸੇਵਾ ਦਾ ਟਾਈਮ ਹੈ ਤੇ ਮੈਨੂੰ ਕਰਨੀ ਚਾਹੀਦੀ, ਸੇਵਾ ਦਾ ਮੌਕਾ ਹੱਥੋਂ ਗੁਆਉਣਾ ਨਹੀਂ ਚਾਹੀਦਾ। ਇਸ ਬਾਬੇ ਆਦਮ ਨੇ ਜਿਹੜਾ ਇਹਨੇ ਬਾਲਣ ਜਮ੍ਹਾਂ ਕੀਤਾ ਸੀ, ਇਹਨੇ ਵੱਖ ਵੱਖ ਥਾਵਾਂ ਤੇ ਧੂੰਏ ਲਾ ਦਿੱਤੇ, ਲੋਕਾਂ ਨੇ ਰਾਤ ਅੱਗ ਸੇਕ ਕੇ ਸਮਾਂ ਪਾਸ ਕਰ ਲਿਆ। ਦਿਨ ਦੇ ਚੜ੍ਹਾਅ ਨਾਲ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨਿਗਾਹ ਮਾਰੀ ਤੇ ਕਹਿਣ ਲੱਗੇ, ਗੁਰਮੁਖੋ ਅੱਗ ਦੇ ਧੂੰਏ ਕਿਹਨੇ ਲਾਏ ਨੇ। ਕੁਝ ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਰਾਤ ਠੰਡ ਤਾਂ ਬੜੀ ਸੀ ਪਰ ਬੜੀ ਮੌਜ ਰਹੀ, ਬਾਬੇ ਆਦਮੀ ਨੇ ਧੂੰਏ ਲਾ ਦਿੱਤੇ, ਸਾਨੂੰ ਰਾਤ ਪਤਨੀ ਸੌਖ ਹੋ ਗਈ। ਗੁਰਦੇਵ ਕਹਿੰਦੇ ਬੁਲਾ ਕੇ ਲਿਆਓ ਜੀ, ਬੁਲਾਇਆ ਤੇ ਕਹਿੰਦੇ ਭਾਈ ਆਦਮ ਜੋ ਤੇਰੀ ਇੱਛਾ ਮੰਗ। ਆਇਆ ਪੁੱਤਰ ਲੈਣ ਦੀ ਲਾਲਸਾ ਕਰਕੇ ਸੀ ਪਰ ਆਪਣੀ ਵਡੇਰੀ ਉਮਰ ਕਰਕੇ ਸੰਗ ਗਿਆ, ਚੱਕਿਆ ਤੇ ਗੁਰੂ ਅੰਦਰ ਦੀ ਗੱਲ ਜਾਣਦਾ ਕਹਿਣ ਲੱਗੇ ਕਿ ਗੁਰਮੁਖਾ ਯੋਗ ਕਰ, ਤੈਨੂੰ ਅਸੀਂ ਮੌਕਾ ਦੇਣੇ, ਤੂੰ ਕੱਲ ਆਪਣੇ ਪਰਿਵਾਰ ਨਾਲ ਰਾਇ ਕਰਕੇ ਦੱਸ ਦੇ। ਇਹ ਰਾਤ ਆਪਣੇ ਤੰਬੂ ਵਿੱਚ ਆਇਆ ਆਪਣੀ ਧਰਮ ਪਤਨੀ ਦੇ ਕੋਲ, ਇਹਨੇ ਗੱਲ ਦੱਸੀ ਤੇ ਭਾਈ ਆਦਮੀ ਧਰਮ ਪਤਨੀ ਕਹਿਣ ਲੱਗੀ, ਭਾਗਾ ਵਾਲਿਆ ਗੁਰਦੇਵ ਨੇ ਮੌਕਾ ਦਿੱਤਾ ਆਪਾਂ ਨੂੰ ਕਹਿਣ ਦਾ, ਆਪਾਂ ਘਰੋਂ ਪੁੱਤਰ ਦੀ ਮੰਗ ਵਾਸਤੇ ਇੱਥੇ ਆਇਆ ਤੇ ਤੁਸੀਂ ਮੌਕਾ ਗਵਾ ਦਿੱਤਾ। ਇਹ ਕਹਿਣ ਲੱਗਾ ਕਿ ਗੁਰਦੇਵ ਨੇ ਵਚਨ ਕੀਤਾ ਸੀ ਕਿ ਤੁਸੀਂ ਕੱਲ੍ਹ ਆਣ ਕੇ ਆਪਣੀ ਮੰਗ ਪੂਰੀ ਕਰਨ ਲਈ ਕੱਲ੍ਹ ਮੰਗ ਲੈਣਾ। ਮਾਵਾਂ ਨੂੰ ਪੁੱਤਰ ਪਿਆਰੇ ਹੋ ਰਹੇ, ਭਾਈ ਆਦਮ ਦੀ ਧਰਮ ਪਤਨੀ ਭਾਈ ਆਦਮ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਗਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਆਦਮ ਦੀ ਸਲਾਹ ਕੀਤੀ ਤੇ ਕਹਿਣ ਲੱਗਾ, ਮਹਾਰਾਜ ਕੀ ਦੱਸਾਂ, ਕੋਲੋਂ ਧਰਮ ਪਤਨੀ ਬੋਲ ਪਈ, ਮਹਾਰਾਜ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ। ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਨੇਤਰ ਬੰਦ ਕਰ ਲਏ, ਦੋ ਘੜੀਆਂ ਤੋਂ ਬਾਅਦ ਨੇਤਰ ਖੋਲ੍ਹ ਕੇ ਕਹਿਣ ਲੱਗੇ, ਆਦਮ ਤੇਰੀ ਭਾਗਾ ਚੁੱਕਰ ਨਹੀਂ। ਅਸੀਂ ਨਿਗਾਹ ਮਾਰ ਕੇ ਵੇਖਿਆ ਤੇ ਭਾਈ ਆਦਮ ਕਹਿਣ ਲੱਗੇ, ਪਾਤਸ਼ਾਹ ਨਾਲੇ ਤੁਸੀਂ ਕਹਿੰਦੇ ਸੀ ਕਿ ਜੋ ਮੰਗਾ ਹੈਗਾ ਦਿਆ ਹੈਗਾ। ਹਾਂ ਭਾਈ ਆਦਮ, ਫਿਰ ਉਹ ਕਰ, ਤੇਰੇ ਘਰ ਪੁੱਤਰ ਹੋਵੇਗਾ, ਉਹਦਾ ਨਾਮ ਭਾਈ ਭਗਤੂ ਰੱਖੀ, ਬ੍ਰਹਮ ਗਿਆਨੀ ਹੋਵੇਗਾ, ਨਾਲੇ ਪੁੱਤਰ ਦੀ ਦਾਤ ਦਿੱਤੀ ਨਾਲੇ ਬ੍ਰਹਮ ਗਿਆਨੀ ਗਿਆ। ਔਰ ਉਹ ਗੁਰਮੁਖੋ ਗੁਰੂ ਪੰਥ ਵਿੱਚ ਇੱਕ ਮਾਂ ਨੀਕ ਸਿੱਖ ਹੋਇਆ ਭਾਈ ਭਗਤੂ। ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਇਸ ਭਾਈ ਭਗਤੂ ਦੇ ਅੱਗੇ ਦੋ ਪੁੱਤਰ ਹੋਏ ਨੇ, ਭਾਈ ਗੌਰਾ ਤੇ ਭਾਈ ਜੀਵਨ। ਭਾਈ ਜੀਵਨ ਨੇ ਗੁਰੂ ਦੇ ਬਚਨਾਂ ਦੇ ਮੁਤਾਬਕ ਆਪਣਾ ਸਰੀਰ ਛੱਡਿਆ ਤੇ ਗੁਰਮੁਖ ਭਾਈ ਜੀਵਨ ਦੀ ਔਲਾਦ ਵਿੱਚੋਂ ਕੋਈ ਬੰਦਾ ਪੰਜਾਂ ਸਿੰਘਾਂ ਵਿੱਚ ਖਲੋ ਕੇ ਜਿਹਦੇ ਘਰ ਔਲਾਦ ਨਾ ਹੁੰਦੀ ਉਹ ਅਰਦਾਸ ਕਰੇ ਤੇ ਗੁਰਮੁਖ ਪੁੱਤਰ ਹੁੰਦਾ। ਅੱਜ ਤੱਕ ਮੈਂ ਖੁਦ ਇਹ ਤਜਰਬਾ ਕਰਕੇ ਦੇਖਿਆ ਤੇ ਗੁਰੂ ਪਾਤਸ਼ਾਹ ਦੇ ਬਾਰੇ ਵਿੱਚ ਅੱਜ ਵੀ ਓਨੀ ਤਾਕਤ ਹੈ ਜਿਹੜੀ ਉਦੋਂ ਸੀ। ਭਾਈ ਭਗਤੂ ਦੀ ਔਲਾਦ ਥੋੜ੍ਹਾ ਭਾਈ ਜੀਵਨ ਦੀ ਔਲਾਦ ਜਿਹੜੀ ਔਲਾਦ ਹੈ ਨਾ ਉਹ ਤੁਹਾਡੀ ਫੈਮਿਲੀ ਹਜ਼ਾਰਾਂ ਦੀ ਗਿਣਤੀ 'ਚ ਹੋਣਗੇ। ਉਹਨਾਂ ਦੀ ਸੰਤਾਨ 'ਚੋਂ ਕੋਈ ਵੀ ਇੱਕ ਬੰਦਾ ਪੰਜਾਂ ਸਿੰਘਾਂ ਵਿੱਚ ਖਲੋ ਕੇ ਅਤੇ ਅਰਦਾਸ ਕਰੇ ਗੁਰੂ ਪਾਤਸ਼ਾਹ ਇਹਨਾਂ ਨੂੰ ਪੁੱਤਰ ਦੇ ਅਤੇ ਉਹਨਾਂ ਦੇ ਘਰ ਪੁੱਤਰ ਹੁੰਦਾ। ਗੁਰੂ ਕੇ ਬਚਨਾਂ ਵਿੱਚ ਅੱਜ ਵੀ ਇਹ ਨਹੀਂ ਛਪਿਆ। ਤੇ ਇਸ ਪ੍ਰਕਾਰ ਗੁਰਮੁਖੋ ਦੂਸਰੀ ਸਾਖੀ ਆਪ ਭਰੀ ਪ੍ਰਕਾਰ ਜਾਣਦੇ ਹੋ। ਅੰਮ੍ਰਿਤਸਰ ਦੇ ਲਾਗੇ ਚੱਬਾ ਪਿੰਡ ਹੈ, ਉੱਥੋਂ ਦੀ ਇੱਕ ਬੀਬੀ ਸੀ, ਉਹਦਾ ਨਾਮ ਆਮ ਕਰਕੇ ਦੇਸਾਂ ਲਿਖਿਆ ਪਿਆ ਸੀ, ਕੁਝ ਲੋਕ ਸੁਲੱਖਣੀ ਵੀ ਕਹਿੰਦੇ ਨੇ। ਮੇਰੇ ਆਪਣੇ ਖਿਆਲ ਮੁਤਾਬਕ ਉਹਦਾ ਨਾਂ ਦੇਸਾ ਸੀ ਤੇ ਗੁਰੂ ਪਾਤਸ਼ਾਹ ਦੇ ਵਰਦੇ ਨਾਲ ਉਹਨੂੰ ਸੁਲੱਖਣੀ ਕਹਿਣ ਲੱਗ ਪਿਆ। ਸੁਲੱਖਣੀ ਦਾ ਭਾਵ ਹੁੰਦਾ ਸ਼ੁਭ ਲੱਖਣਾਂ ਵਾਲੀ, ਚੰਗੀਆਂ ਨਿਸ਼ਾਨੀਆਂ ਵਾਲੀ, ਚੱਬੇ ਦੇ ਰਹਿਣ ਵਾਲੀ ਸੀ। ਇਹਨੇ ਵੀ ਉਸੇ ਤਰ੍ਹਾਂ ਦੇ ਵਿਚਾਰੀ ਨੇ ਪਾਪੜ ਵੇਲੇ ਕਬਰਾਂ ਤੇ ਜਾ ਕਰਕੇ ਦੀਵੇ ਜਗਾਏ, ਬੜੀਆਂ ਦੀਵੇ ਜਗਾਏ, ਗੱਲ ਨਾ ਬਣੀ ਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਹੀ ਗਈ। ਗਿਆਨੀ ਸੰਤੋਖ ਸਿੰਘ ਦੇ ਮੁਤਾਬਕ ਉਸ ਮੌਕੇ ਗੁਰੂ ਅਰਜਨ ਸੱਚੇ ਪਾਤਸ਼ਾਹ ਅਰਦਾਸ ਨਗਰ ਵਿੱਚ ਸਨ। ਗੁਰੂ ਪ੍ਰਤਾਪ ਗ੍ਰੰਥ ਦੇ ਮੁਤਾਬਕ ਪਾਤਸ਼ਾਹ ਬਾਹਰ ਨਿਕਲੇ, ਇਹਨੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਮੇਰੇ ਘਰ ਔਲਾਦ ਲਈ। ਗੁਰਦੇਵ ਕਹਿਣ ਲੱਗੇ, ਬੀਬੀ ਤੇਰੇ ਘਰ ਦਾ ਕਰੇ ਲਿਖਿਆ। ਇਹਦਾ ਮਨ ਭਰ ਗਿਆ। ਬੀਬੀ ਦੀਆਂ ਅੱਖਾਂ ਵਿੱਚ ਝੰਡੂ ਵੇਖ ਕੇ ਭਾਈ ਗੁਰਦਾਸ ਕਹਿਣ ਲੱਗੇ, ਬੀਬੀ ਜੀ ਕੀ ਗੱਲ ਕਿਉਂ ਰਹਿੰਦੇ ਹੋ? ਬੀਬੀ ਦੇਸਾ ਕਹਿਣ ਲੱਗੀ, ਭਾਈ ਸਭ ਕੀ ਦੱਸਾਂ, ਭਗਵਾਨ ਨੇ ਬੜਾ ਕੁਝ ਦਿੱਤਾ, ਬੜੀ ਜਾਇਦਾਦ, ਪਰ ਸੰਤਾਨ ਨਹੀਂ ਕਰ। ਮੈਨੂੰ ਕਿਸੇ ਨੇ ਦੱਸਿਆ ਤੇ ਮੈਂ ਗੁਰੂ ਪਾਤਸ਼ਾਹ ਕੋਲ ਪੁੱਤਰ ਦੀ ਕਾਮਨਾ ਵਾਸਤੇ ਆਈ ਸਾਂ, ਗੁਰਦੇਵ ਕਹਿੰਦੇ ਤੇਰੇ ਭਾਗਾਂ ਚ ਨਹੀਂ। ਕਹਿਣ ਲੱਗੇ, ਤੂੰ ਭੋਲੀ ਹੈ ਭੈਣ, ਤੂੰ ਕਲਮ ਲੈ, ਦੁਆਤ ਲੈ, ਕਾਗਜ਼ ਲਿਆ, ਜੋ ਗੁਰਦੇਵ ਦੁਬਾਰਾ ਆਉਣਗੇ ਨਾ ਤੇ ਬੇਨਤੀ ਕਰੀ ਪਾਤਸ਼ਾਹ, ਜੇ ਭਾਗਾਂ ਚ ਨਹੀਂ ਲਿਖਿਆ ਤੇ ਦੱਸਣ ਵਾਲੇ ਤੁਸੀਂ ਹੋਣਾ। ਜੁਗਤੀ ਦੱਸ ਦਿੱਤੀ ਭਾਈ ਸਾਹਿਬ ਨੇ। ਗੁਰਦੇਵ ਆਏ, ਇਸ ਬੀਬੀ ਨੇ ਗੁਰੂ ਪਾਤਸ਼ਾਹ ਮਹਾਰਾਜ ਦੇ ਘੋੜੇ ਦੀ ਲਗਾਮ ਪਕੜ ਕੇ ਆਪ ਜੋੜ ਕੇ ਬੇਨਤੀ ਕੀਤੀ, ਜਿਹਨੂੰ ਇਤਿਹਾਸ ਕਰਕੇ ਦੇ ਨਾਮ ਸੁਲੱਖਣੀ ਵੱਸਦੀ ਹੈ, ਚੱਪੇ ਚੱਬੇ ਸੋਹਣੀਏ, ਦਾੜੀਏ, ਚਿੱਟੀਏ, ਪੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਗੁਰਦੇਵ ਕਹਿਣ ਲੱਗੇ, ਤੇਰੀ ਬੀਬੀ ਭਾਗਾ ਜਿਹੜੀ ਤੈਨੂੰ ਅੱਗੇ ਵੀ ਕਿਹਾ। ਇਹਨੇ ਬੇਨਤੀ ਕੀਤੀ ਵੀ ਮਹਾਰਾਜ, ਮੈਂ ਮੰਨਦੀ ਹਾਂ, ਜੇ ਭਾਗਾ ਚ ਹੁੰਦਾ ਤੁਹਾਡੇ ਕੋਲ ਕੀ ਲੈਣਾ ਜੀ? ਤੁਸੀਂ ਕਿਰਪਾ ਕਰੋ, ਜੇ ਕਰਮਾਂ ਚ ਨਹੀਂ ਤੇ ਲਿਖੋ। ਉਸ ਮੌਕੇ ਗੁਰਮੁਖੋ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜੇ ਦੇਣਾ ਤੇ ਫਿਰ ਘੱਟ ਕਿਉਂ ਦੇਈਏ? ਪਾਤਸ਼ਾਹ ਨੇ ਇੱਕ ਦੀ ਥਾਂ ਤੇ ਸੱਤ ਪੁੱਤਰ ਦਿੱਤੇ। ਇੱਕ ਆਮ ਤੁਸੀਂ ਪ੍ਰਚਾਰ ਸੁਣਦੇ ਹੋ ਤੇ ਗੁਰੂ ਪਾਤਸ਼ਾਹ ਮਨ ਏਕਾ ਪਾਉਣ ਲੱਗੇ, ਘੋੜੇ ਨੇ ਸੁੰਭ ਲਾ ਦਿੱਤਾ ਤੇ ਸਾਦਾ ਬਣ ਗਿਆ। ਗੁਰਮੁਖੋ, ਘੋੜੇ ਨੇ ਸੁੰਭ ਲਾਇਆ ਤੇ ਗੁਰੂ ਦੀ ਆਗਿਆ ਨੂੰ ਲਾਇਆ, ਘੋੜੇ ਨੇ ਸਾਦਾ ਨਹੀਂ ਲਿਖਿਆ, ਸਾਦਾ ਤਾਂ ਗੁਰੂ ਦੀ ਕਲਮ ਨੇ ਹੀ ਪਾਇਆ ਨਾ, ਘੋੜੇ ਦੀ ਕਲਮ ਤਾਂ ਨਹੀਂ ਨਾ। ਇਸ ਕਰਕੇ ਗੁਰਦੇਵ ਨੇ ਉਸ ਬੀਬੀ ਨੂੰ ਸੱਤ ਪੁੱਤਰ ਦੇ ਕਰਕੇ ਨਵਾਜਿਆ। ਤੋ ਕਹਿਣ ਤੋਂ ਭਾਵ ਕਈ ਗੁਰਮੁਖਾਂ ਨੇ ਪੰਕਤੀ ਪੜ੍ਹੀ ਕਿ ਜਿਹੜਾ ਗੁਰੂ ਹੈ ਨਾ, ਜਿਨ੍ਹਾਂ ਨੂੰ ਕਿਤੋਂ ਝਾਕ ਨਹੀਂ, ਜਿਹੜੇ ਨਿਰਾਸ਼ ਨੇ ਉਹਨਾਂ ਦੀਆਂ ਆਸਾਂ ਨੂੰ ਪੂਰੀਆਂ ਕਰਨ ਵਾਲੇ, ਨਿਰਾਸ਼ ਆਸ ਪੂਰਨੇ, ਜਿਹੜੇ ਸੰਸਾਰ ਦੇ ਸਾਰੇ ਪਾਸਿਆਂ ਤੋਂ ਝਾਕ ਲਾ ਬੈਠੇ ਨੇ, ਅਪਰਾਮ ਨੇ, ਉਹਨਾਂ ਦੀ ਆਸਾਂ ਨੂੰ ਪੂਰੀਆਂ ਕਰਨ ਵਾਲਾ ਹੈ, ਗੁਰੂ ਭਾਈ
ਨਿਰਤਨ ਭਯੰ ਧਨਵੰਤ ਹੈ,
ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਅਮੀਰ ਬਣਾ ਦਿੰਦਾ। ਅਮੀਰ ਸਾਡੇ ਸਿੱਖ ਪੰਥ ਵਿੱਚ ਇੱਕ ਮਹਾਂਪੁਰਸ਼ ਹੋਏ ਨੇ, ਮਸ਼ਹੂਰ ਨੇ, ਸਰਦਾਰ ਜੱਸਾ ਸਿੰਘ ਆਲੂਵਾਲੀਆ। ਇਹ ਆਲੂ ਗੁਰਮੁਖ ਲਾਹੌਰ ਵਿੱਚ ਇੱਕ ਮਸ਼ਹੂਰ ਪਿੰਡ ਸੀ। ਇਹਦੇ ਪਿਤਾ ਦਾ ਨਾਮ ਬਦਰ ਸਿੰਘ ਸੀ। ਉਹ ਗੁਰਮੁਖ ਪਿਆਰਾ ਚੜ੍ਹਾਈ ਕਰ ਗਿਆ, ਸ਼ਹੀਦ ਹੋ ਗਿਆ। ਉਸ ਬਦਰ ਸਿੰਘ ਦੀ ਵਿਧਵਾ ਪਤਨੀ ਆਪਣੇ ਪੁੱਤਰ ਨੂੰ ਲੈ ਕੇ ਮਾਤਾ ਸੁੰਦਰ ਕੌਰ ਦੇ ਕੋਲ ਦਿੱਲੀ ਚਲੀ ਗਈ। ਉਹ ਕੀਰਤਨ ਬਹੁਤ ਵਧੀਆ ਕਰਦੀ ਸੀ, ਜੱਸਾ ਸਿੰਘ ਆਲੂਵਾਲੀ ਦੀ ਮਾਂ ਕੀਰਤਨ ਬਹੁਤ ਵਧੀਆ ਕਰਦੀ ਸੀ। ਜਦੋਂ ਇੱਕੋ ਸਮਾਂ ਉਹ ਜੱਸਾ ਸਿੰਘ ਦੀ ਮਾਤਾ ਤੇ ਜੱਸਾ ਸਿੰਘ ਮਾਤਾ ਸੁੰਦਰ ਕੌਰ ਕੋਲ ਰਹਿ ਪੰਜ ਸਾਲ ਲਿਖਿਆ ਤੇ ਮਾਤਾ ਸੁੰਦਰ ਕੌਰ ਕਹਿਣ ਲੱਗੇ, ਬੀਬੀ ਤੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾ ਕੇ ਸੇਵਾ ਕਰ ਦੱਸਣ ਜਾ। ਬੀਬੀ ਰੋ ਗਈ, ਕਹਿਣ ਲੱਗੀ, ਮਾਤਾ ਜੀ ਮੇਰੇ ਸਿਰ ਦਾ ਸਾਈ ਮੇਰੇ ਸਿਰ ਤੇ ਦੀ ਲਾਹੌਰ ਦੇ ਲਾਗੇ ਸਾਡਾ ਪਿੰਡ ਹੈ, ਅਸੀਂ ਗੁਰੂ ਘਰ ਤੇ ਵਿਸ਼ਵਾਸ ਕਰਨ ਵਾਲੇ ਹਾਂ ਤੇ ਲਾਹੌਰ ਦੀ ਸਰਕਾਰ ਸਿੱਖਾਂ ਦੇ ਖੋਲ ਦੀ ਪਿਆਈ ਹੈ। ਮੈਂ ਤਾਂ ਤੁਹਾਡੇ ਕੋਲ ਇਸ ਕਰਕੇ ਆਈ ਸਾਂ ਕਿ ਮੇਰਾ ਕਲੌਤਾ ਬੇਟਾ ਪੜ੍ਹ ਜਾਏਗਾ। ਤੁਸੀਂ ਮੈਨੂੰ ਕਹਿੰਦੇ ਕਿ ਅੰਮ੍ਰਿਤਸਰ ਜਾ ਤੇ ਮੈਂ ਗੁਜ਼ਾਰਾ ਕਿਵੇਂ ਕਰਾਂਗੀ, ਮੇਰੇ ਯਤੀਮ ਪੁੱਤਰ ਦਾ ਕੀ ਬਣੇਗਾ, ਮੈਂ ਤਾਂ ਲੋਕਾਂ ਦੇ ਭਾਂਡੇ ਮਾਰ ਕੇ ਚਲੋ ਗੁਜ਼ਾਰਾ ਕਰਾਂਗੀ, ਮੇਰੇ ਯਤੀਮ ਬੇਟੇ ਦਾ ਕੀ ਬਣੇਗਾ। ਮਾਤਾ ਸੁੰਦਰ ਕੌਰ ਕਹਿਣ ਲੱਗੇ, ਧੀਏ ਮੈਂ ਤੈਨੂੰ ਗੁਰੂ ਘਰ ਭੇਜਿਆ, ਕਿਤੇ ਹੋਰ ਥਾਂ ਤੇ ਨਹੀਂ। ਤੂੰ ਕਹਿੰਦੀ ਕਿ ਮੇਰਾ ਬੇਟਾ ਕੀ ਕਰੇਗਾ, ਤੇਰਾ ਬੇਟਾ ਕੌਮ ਦਾ ਸੁਲਤਾਨ ਬਣੇਗਾ, ਸੁਲਤਾਨ। ਗੁਰਮੁਖ ਜਦੋਂ ਉਹ ਮਾਤਾ ਉਸ ਬੱਚੇ ਨੂੰ ਨਾਲ ਲੈ ਕੇ ਪੰਜਾਬ ਵਿੱਚ ਆਈ, ਮਾਤਾ ਸੁੰਦਰ ਕੌਰ ਦਾ ਜੋ ਮੁਰਾਦਾ ਸੀ ਨਵਾਬ ਕਪੂਰ ਸਿੰਘ ਨੇ ਦਿੱਤਾ, ਤੇ ਨਵਾਬ ਕਪੂਰ ਸਿੰਘ ਨੇ ਉਹ ਯਤੀਮ ਬੱਚੇ ਨੂੰ ਆਪਣਾ ਮਤਬੱਲਾ ਬਣਾ ਲਿਆ ਕਿ ਮੇਰਾ ਪੁੱਤਰ ਹੋਇਆ। ਇਹ ਜਿਹੜੇ ਜਥੇ ਦੇ ਸਿੰਘਾਂ ਨੂੰ ਦਾਣਾ ਵੰਡਿਆ ਜਾਂਦਾ ਸੀ ਘੋੜਿਆਂ ਵਾਸਤੇ, ਉਹ ਡਿਊਟੀ ਕਰਨ ਲੱਗਾ ਬੱਚਾ ਤੇ ਦਿੱਲੀ ਰਹਿਣ ਕਰਕੇ ਆਮ ਕਰਕੇ ਹਿੰਦੀ ਬੋਲਦਾ ਹੁੰਦਾ ਸੀ। ਉੱਥੇ ਲਿਖਿਆ ਹਮ ਕੀ ਤੁਮਕੀਏ ਨੇ ਕਹਿਣਾ। ਇਹ ਜੱਸਾ ਸਿੰਘ ਰੋਂਦਾ ਰੋਂਦਾ ਨਵਾਬ ਤੋਂ ਗਿਆ, ਕਹਿਣ ਲੱਗਾ ਕਿ ਮੈਨੂੰ ਨਵਾਬ ਸਾਹਿਬ ਸਿੰਘ ਬਖੌਲ ਕਰਦੇ ਨੇ, ਉਹਨਾਂ ਮੇਰਾ ਨਾਂ ਹਮ ਕੀ ਤੁਮਕੀ ਪਾਇਆ। ਨਵਾਬ ਪੂਰੀ ਸਿੰਘ ਕਹਿਣ ਲੱਗਾ, ਪੁੱਤਰ ਤੂੰ ਘਬਰਾ ਨਾ, ਇਹ ਗੁਰੂ ਕੀ ਸਿੰਘ ਨੇ, ਇਹ ਘੋੜੇ ਗੁਰੂ ਕੀ ਸਿੰਘਾਂ ਦੇ ਨੇ, ਗੁਰੂ ਦੇ ਨੇ, ਤੂੰ ਇਹਨਾਂ ਦੀ ਸੇਵਾ ਕਰਦਾ ਨਾ, ਗੁਰੂ ਨੇ ਤੈਨੂੰ ਸੁਲਤਾਨ ਬਣਾਉਣਾ, ਸੁਲਤਾਨ। ਗੁਰਮੁਖੋ ਜਿਹੜੀ ਮੌਜੂਦਾ ਐਸ ਮੌਕੇ ਦਰਬਾਰ ਸਾਹਿਬ ਦੀ ਇਮਾਰਤ ਹੈ ਨਾ, ਇਸ ਇਮਾਰਤ ਵਾਸਤੇ ਸਮੁੱਚੇ ਪੰਥ ਨੇ ਰਾਏ ਕੀਤੀ ਕਿ ਆਪਾਂ ਸੇਵਾ ਕਰੀਏ, ਗ੍ਰਹਿ ਦਈਏ। ਚਾਦਰ ਵਿਛਾਈ ਗਈ ਤੇ ਉਹ ਚਾਦਰ ਦੇ ਉੱਪਰ 7 ਲੱਖ ਰੁਪਈਆ ਸੰਗਤ ਨੇ ਦਿੱਤਾ ਰੱਖਿਆ, 7 ਲੱਖ ਗੁਰਮੁਖਾਂ ਨੇ ਘੇਰਾ ਰੱਖਿਆ ਉਸ ਮੌਕੇ, ਜਿਹਦੇ ਚੋਂ 4 ਲੱਖ ਰੁਪਈਆ ਇਕੱਲੇ ਜੱਸਾ ਸਿੰਘ ਆਲੂਵਾਲੀ ਨੇ ਦਿੱਤਾ, ਬਾਕੀ ਦੀ ਸਾਰੀ ਕੌਮ ਨੇ 3 ਲੱਖ ਰੁਪਈਆ ਤੇ ਜੱਸਾ ਸਿੰਘ ਆਲੂਵਾਲੀਏ ਨੇ ਇਕੱਲੇ ਨੇ 4 ਲੱਖ ਰੁਪਈਆ ਦਿੱਤਾ। ਇਹ ਉਹ ਬੰਦਾ ਸੀ ਜਿਹੜਾ ਰੋਟੀ ਤੋਂ ਕਦੇ ਦਰ ਦਰ ਧੱਕੇ ਖਾਂਦਾ ਸੀ, ਕੌਮ ਦਾ ਸੁਲਤਾਨ ਬਣਿਆ, ਔਰ ਉਹਨੇ ਇਸ ਦਰਬਾਰ ਸਾਹਿਬ ਦੀ ਮੌਜੂਦਾ ਇਮਾਰਤ ਵਿੱਚ 4 ਲੱਖ ਰੁਪਈਏ ਦੀ ਸੇਵਾ ਕਰਕੇ ਤੇ ਹਿੱਸਾ ਪਾਇਆ ਗੁਰੂ ਤੇ ਸਿੱਖ ਨੇ। ਤੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਗੁਰੂ ਘਰ ਹੈ ਨਾ, ਜਿਹਨਾਂ ਕੋਲ ਪਾਣੀ ਕੌਡੀ ਨਹੀਂ ਹੁੰਦੀ, ਉਹ ਗੁਰਮੁਖ ਕਦੇ ਸਰਮਾਏਦਾਰ ਬਣ ਜਾਂਦੇ ਨੇ, ਕਦੇ ਅਮੀਰ ਬਣ ਜਾਂਦੇ ਹਨ। ਇਹ ਕਰਤੇ ਦੀ ਕਲਾ ਹੈ, ਇਹ ਕਰਤੇ ਦੇ ਰੰਗ ਨੇ। ਮੈਂ ਭਾਈ ਹਰਭਜਨ ਸਿੰਘ ਜੋਗੀ ਦਾ ਜੀਵਨ ਪੜ੍ਹਿਆ, ਇਸ ਪੁਸਤਕ ਵਿੱਚੋਂ ਕੱਲ ਪਰਸੋਂ ਅਖਬਾਰ ਵਿੱਚ ਆਇਆ ਸੀ ਕਿ ਉਹਨਾਂ ਦੇ ਨਾਂ 'ਤੇ ਇੱਕ ਰੋਡ ਦਾ ਨਾਂ ਰੱਖਿਆ ਅਮਰੀਕਾ ਸਰਕਾਰ ਨੇ ਅਤੇ ਜਿਸ ਮੁਲਕ ਭਗਤ ਸਿੰਘ ਜੋ ਵੀ ਆਏ ਸਨ ਇਹਨਾਂ ਦੇ ਜੀਵਨ ਦੀ ਕਿਤਾਬ 'ਚ ਲਿਖਿਆ ਹੈ ਕਿ ਇਹਨਾਂ ਕੋਲ ਜੁੱਤੀ ਨਹੀਂ ਸੀ ਅਤੇ ਇਹਨਾਂ ਨੇ ਆਪਣੇ ਪੈਰਾਂ 'ਤੇ ਕੱਪੜਾ ਬੰਨ੍ਹ ਕੇ ਪ੍ਰਚਾਰ ਕੀਤਾ ਜੁੱਤੀ ਤੋਂ ਬਿਨਾਂ ਇੱਕ ਤੋਂ ਤੱਕ ਸੱਚ ਮੈਂ ਨਹੀਂ ਜਾਣਦਾ ਪਰ ਮੈਂ ਪੁਸਤਕ 'ਚ ਪੜ੍ਹਿਆ ਭਾਈ ਭਗਤ ਸਿੰਘ ਜੋ ਵੀ ਦੀ ਜੀਵਨ ਜਿਹੜੀ ਕਥਾ ਕਿਤਾਬ ਛੱਡੀ ਹੈ ਅੱਜ ਕਹਿੰਦੇ ਨੇ ਜਿੱਥੇ ਉਹਦੀ ਰਿਹਾਇਸ਼ ਹੈ ਉੱਥੇ ਬਹੁਤ ਕੀਮਤੀ ਕੀਮਤੀ ਵਸਤੂਆਂ ਨੇ ਰਾਜਿਆਂ ਦੇ ਮਹਿਲਾਂ ਵਾਂਗ ਉਹਦੀ ਜਗ੍ਹਾ ਬਣੀ ਹੈ ਜਿਹੜੀਆਂ ਚੀਜ਼ਾਂ ਕਦੋਂ ਮਿਲਦੀਆਂ ਨੇ ਉਹ ਜੋਗੀ ਦੇ ਸਥਾਨ 'ਤੇ ਮਿਲਦੀਆਂ ਨੇ ਕਾਰਨ ਉਸ ਗੁਰੂ ਕੇ ਸਿੱਖ ਨੇ ਗੁਰੂ ਰਾਮਦਾਸ ਨੂੰ ਆਪਣਾ ਮਾਲਕ ਜਾਣ ਕੇ ਸੇਵਾ ਕੀਤੀ ਅਤੇ ਜਿਵੇਂ ਕਦੇ ਪੈਰਾਂ 'ਤੇ ਲੀਰਾਂ ਵਧੀਆਂ ਸਨ ਉਹ ਦੁਨੀਆਂ 'ਚ ਰੋਸ਼ਨ ਹੋ ਗਿਆ ਗੁਰ ਸੇਵਾ ਕਿੰਗ ਨਾ ਲੱਭੇ ਤੇ ਅਰਥ ਇਹ ਹੈ ਕਿ ਗੁਰੂ ਕੇ ਸਿੱਖੋ ਗੁਰੂ ਕੀ ਸੇਵਾ 'ਚੋਂ ਕੀ ਨਹੀਂ ਮਿਲਦਾ ਹਰ ਪਦਾਰਥ ਮਿਲਦਾ ਪਰ ਸੇਵਾ ਕਰੀਏ ਤਾਂ ਸਹੀ
ਰੋਗੀਆਂ ਰੋਗ ਖੰਡਨ ਹੈ
ਜਿਹੜਾ ਗੁਰੂ ਹੈ ਰੋਗੀਆਂ ਦੇ ਰੋਗ ਕੱਢ ਦਿੰਦਾ ਇੱਕ ਖਾਈ ਪਿੰਡ ਹੈ ਕੋਈ ਉੱਥੇ ਇੱਕ ਅਮੀਰਾਂ ਦਾ ਲੜਕਾ ਸੀ ਉਹਦਾ ਨਾਂ ਸੀ ਪ੍ਰੇਮਾ ਇਹ ਪਤਾ ਨਹੀਂ ਕਿਉਂ ਅਮੀਰੀ ਹੈ ਤਾਂ ਚੰਗੀ ਪਰ ਅਮੀਰੀ ਨੂੰ ਪ੍ਰਾਪਤ ਕਰਕੇ ਆਮ ਕਰਕੇ ਬੰਦਾ ਗਲਤ ਹੋ ਜਾਂਦਾ ਇਹ ਗੁਰੂ ਪਰਮੇਸ਼ਰ ਦਾ ਹੈ ਮਤ ਮਾਰੀ ਜਾ ਦਸਮ ਪਾਤਸ਼ਾਹ ਦੇ ਬਚਨ ਆਉਂਦੇ ਨੇ ਦਸਮ ਗ੍ਰੰਥ ਵਿੱਚ ਇੱਕ ਮਦੀ ਦੂਜੇ ਤਰਨ ਤੀਜੇ ਧਨ ਹੋਏ ਧਾਮ ਪਾਪ ਕਰੇ ਬਿਣ ਕਿਉਂ ਬਚੇ ਬਚੇ ਬਚਾਵੇ ਰਾਮ ਕਲਗੀਧਰ ਪਾਤਸ਼ਾਹ ਕਹਿੰਦੇ ਕਿ ਇੱਕ ਜਵਾਨੀ ਦਾ ਟਾਈਮ ਹੋਵੇ ਇੱਕ ਬੰਦਾ ਨਸ਼ਾ ਕਰੇ ਅਤੇ ਜੇਬ ਵਿੱਚ ਪੈਸੇ ਹੋਣ ਬੰਦਾ ਪਾਪ ਕਰਨ ਤੋਂ ਗੁਨਾਹ ਕਰਨ ਤੋਂ ਰਹੀ ਰਹਿ ਨਹੀਂ ਸਕਦਾ ਬੰਦਾ ਤੁਰਕ ਜਾਂਦਾ ਤੁਰਕ ਜਾਂਦਾ ਗਲਤ ਹੋ ਜਾਂਦਾ ਇਹ ਗੱਲ ਇਸ ਬੰਦੇ ਨਾਲ ਵਾਪਰੀ ਅਮੀਰ ਸੀ ਜਵਾਨ ਹੋਇਆ ਅਤੇ ਜਵਾਨੀ ਅਤੇ ਅਮੀਰੀ ਦੇ ਕਾਰਨ ਇਹਦੀ ਸੰਗਤ ਗਲਤ ਹੋ ਗਈ ਕੁਸੰਗਤ ਵਿੱਚ ਪੈ ਗਿਆ ਇਹਨੇ ਨਸ਼ੇ ਵਰਤਣੇ ਮੰਦ ਕਰਮ ਕਰਨ ਕਰਨੇ ਆਖਰ ਗੁਰਮੁਖੋ ਨਾ ਪਾਪਾਂ ਦਾ ਇਹਨੂੰ ਫਲ ਮਿਲਿਆ ਇਹਦੇ ਸਰੀਰ ਨੂੰ ਕੋਹ ਹੋ ਗਿਆ ਗਲ ਪੈ ਗਿਆ ਇਸ ਸੰਸਾਰ ਦੀ ਹਾਲਤ ਹੈ ਆਪ ਭਲੀ ਪ੍ਰਕਾਰ ਜਾਣਦੇ ਹੋ ਜਦੋਂ ਕਿਸੇ ਬ੍ਰਿਸ਼ ਨੂੰ ਫਲ ਲੱਗੇ ਹੋ ਨਾ ਉਹ ਬ੍ਰਿਸ਼ ਦੀ ਟਾਹਣੀ 'ਤੇ ਆ ਕੇ ਪੰਛੀ ਅਕਸਰ ਬੈਠਦੇ ਨੇ ਜਦੋਂ ਟਾਹਣੀ ਨੂੰ ਫਲ ਲੱਗੇ ਹੋ ਅਤੇ ਜਦੋਂ ਉਹ ਟਾਹਣੀ ਫਲਾਂ ਤੋਂ ਰਹਿਤ ਹੋ ਜਾਵੇ ਉਦੋਂ ਪੰਛੀ ਉੱਡ ਜਾਂਦੇ ਨੇ ਪੰਛੀ ਫਲਾਂ ਲਈ ਆਉਂਦੇ ਨੇ ਉਸ ਤਰ੍ਹਾਂ ਨਹੀਂ ਇਹ ਗੱਲ ਸਾਡੇ ਸਮਾਜ ਦੀ ਹੈ ਸੰਸਾਰ ਦੀ ਹੈ ਜਿਸ ਬੰਦੇ ਕੋਲ ਪਦਾਰਥਾਂ ਰੂਪੀ ਫਲ ਹੋਵੇ ਉਹਦੇ ਕਈ ਮਿੱਤਰ ਉਹਦੇ ਕਈ ਰਿਸ਼ਤੇਦਾਰ ਜਦੋਂ ਪਦਾਰਥਾਂ ਦਾ ਫਲ ਟੁੱਟ ਜਾਏ ਤਾਂ ਗੁਰਮੁਖੋ ਉਦੋਂ ਆਪਣੀ ਵੀ ਅੱਖਾਂ ਲੱਗ ਜਾਂਦੇ ਨੇ ਇਹ ਸਵਾਹ ਹੈ ਦੁਨੀਆਂ ਦਾ ਪ੍ਰੇਮਾਂ ਵਿਸ਼ੇ ਵਿਕਾਰਾਂ ਵਿੱਚ ਪੈਣ ਕਰਕੇ ਨਸ਼ਿਆਂ 'ਚ ਪੈਣ ਕਰਕੇ ਆਪਣੇ ਬਾਪ ਦੀ ਜਾਇਦਾਦ ਇਹਨੇ ਉਡਾ ਦਿੱਤੀ ਲੰਘ ਹੋ ਗਿਆ ਹੁਣ ਕੋਈ ਮੂੰਹ ਨਹੀਂ ਲਾਉਂਦਾ ਇਹਨੂੰ ਕਿਸੇ ਨੇ ਕਿਹਾ ਪ੍ਰੇਮਿਆ ਜੇ ਤੂੰ ਗੋਇੰਦਵਾਲ ਸਾਹਿਬ ਗੁਰੂ ਕੋਲ ਜਾਵੇ ਤਾਂ ਤੂੰ ਬਚ ਸਕਦਾ ਇਹ ਕਿਸੇ ਦੇ ਗੱਡੀ 'ਤੇ ਬੈਠ ਗਿਆ ਕਿਸੇ ਬਿਠਾ ਰਿਹਾ ਰੱਬ ਦਾ ਤਰਸ ਕਰਕੇ ਗੁਰੂ ਕੀ ਪਿਆਰੇ ਨੇ ਗੋਇੰਦਵਾਲ ਸਾਹਿਬ ਆ ਗਿਆ ਇਹਦਾ ਗਲਿਆ ਪਲਿਆ ਸਰੀਰ ਹੋਣ ਕਰ ਗੁਰਮੁਖੋ ਕਿ ਇਹਨੂੰ ਲਾਗੇ ਨਹੀਂ ਬਹਿਣ ਦਿੰਦਾ ਇਹਨੂੰ ਅੰਦਰ ਨਹੀਂ ਜਾਣ ਦਿੰਦੀ ਬੰਬੋਹ ਆਉਂਦੀ ਹੈ ਆਗ ਚੱਲਦੀ ਹੈ ਪਰ ਗੱਲ ਤਾਂ ਨਿਸ਼ਚੇ ਦੀ ਹੈ ਨਾ ਆਪ ਦੋਹਰਾ ਪੜ੍ਹਦੇ ਹੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ ਨਾਲ। ਜਿਹੜਾ ਸ਼ੰਕਾ ਹੈ ਇਹ ਗੁਰੂ ਪਿਆਰੋ ਛੇਕ ਵਰਗਾ, ਜਿਹੜੀ ਬੇੜੀ ਵਿੱਚ ਛੇਕ ਪੈ ਜਾਵੇ ਉਹ ਬੇੜੀ ਡੁੱਬੇਗੀ ਲਾਜਵੇ, ਤੇ ਜੇ ਕਿਤੇ ਛੇਕ ਹੋਵੇ ਉਹਦੇ ਵਿੱਚ ਕੋਈ ਆਪਾਂ ਚੀਜ਼ ਪਾ ਕੇ ਤੇ ਉਹ ਛੇਕ ਨੂੰ ਬੰਦ ਕਰ ਦਈਏ ਤੇ ਫਿਰ ਬੇੜੇ ਨੂੰ ਖਤਰਾ ਕੋਈ ਨਹੀਂ। ਇਸੇ ਤਰ੍ਹਾਂ ਜਿਹੜਾ ਪ੍ਰਾਣੀ ਸ਼ਰਧਾ ਰੱਖਦਾ ਉਹਦਾ ਜੀਵਨ ਦਾ ਬੇੜਾ ਬੰਨੇ ਲੱਗ ਜਾਂਦਾ, ਜਿਹੜਾ ਸ਼ੰਕਾ ਕਰਦਾ ਉਹਦਾ ਰੁੜ ਜਾਂਦਾ ਡੁੱਬ ਜਾਂਦਾ। ਉਹ ਭਾਵੇਂ ਵਿਚਾਰਾ ਕੋਹੜੀ ਸੀ ਪਰ ਉਹਦੇ ਕਰਮ ਜਾ ਕੇ ਉਹ ਬਾਹਰ ਬਹਿ ਕੇ ਇੱਕੋ ਗੱਲ ਵਾਰ ਵਾਰ ਰਿਪੀਟ ਕਰੀ ਜਾਂਦਾ, ਮੇਰਾ ਗਾਇਆ ਕਿਸ਼ੋਤਾ ਲੱਭਾ, ਮੇਰਾ ਗਾਇਆ ਕਿਸ਼ੋਤਾ ਲੱਭਾ। ਇਹਦਾ ਅਰਥ ਇਹ ਹੈ ਕਿ ਮੇਰਾ ਗਿਆ ਹੋਇਆ ਆਸਰਾ ਮੈਨੂੰ ਮਿਲ ਪਿਆ ਹੈ। ਆਪਾਂ ਪੜ੍ਹਦੇ ਹਾਂ ਗੁਰਬਾਣੀ ਚ ਕੇਸੋ ਕੇਸੋ ਕੂਪੀਆ ਨਾ ਸੋਈਏ ਆਸਾਰ, ਰਾਹ ਦਿਲ ਸਕੇ ਕੂਕਨੇ ਤਬ ਹੋ ਕੇ ਸੁਨੇ ਪੁਕਾਰ। ਪਰਮਾਤਮਾ ਨੂੰ ਆਵਾਜ਼ਾਂ ਮਾਰੀ ਚੱਲ, ਕਦੇ ਨਾ ਕਦੇ ਤੇਰੀ ਪੁਕਾਰ ਸੁਣੀ ਜਾਏਗੀ ਨਾ। ਗੁਰਮੁਖ ਇੱਕ ਅਲਾਹਾਬਾਦ ਦਾ ਸਿੱਖ ਹੋਇਆ, ਉਹਦਾ ਨਾਮ ਸੀ ਭਾਲਾ। ਆਪਾਂ ਸਾਰੇ ਸਿੱਖ ਹਾਂ। ਆਪ ਜੀ ਨੇ 8-9 ਤਰੀਕ ਨੂੰ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਅਤੇ ਭਾਈ ਸੁਖਾ ਸਿੰਘ ਦੀ ਸ਼ਹੀਦੀ ਮਨਾਉਣੀ ਹੈ। ਗੁਰਮੁਖ ਸਾਡੀ ਕੌਮ 'ਚ ਸਾਰਿਆਂ ਤੋਂ ਪਹਿਲਾਂ ਸ਼ਹੀਦ ਹੋਇਆ ਭਾਈ ਭਾਲਾ। ਜੇ ਕੋਈ ਪੁੱਛੇ ਨਾ ਤੁਸੀਂ ਸ਼ਹੀਦਾਂ ਨੂੰ ਦੀਆਂ ਯਾਦਾਂ ਕਿਉਂ ਮਨਾਉਂਦੇ ਹੋ, ਤੁਹਾਡੇ ਪਹਿਲਾਂ ਵੀ ਕੋਈ ਸ਼ਹੀਦ ਹੋਏ ਨੇ, ਪਹਿਲਾਂ ਕੌਣ ਸ਼ਹੀਦ ਹੋਇਆ, ਅਤੇ ਤੁਹਾਡੀ ਗਿਆਤ ਦੀ ਬੇਨਤੀ ਕਰਾਂ ਕਿ ਜਦੋਂ ਆਪਾਂ ਸਿੱਖ ਸ਼ਹੀਦਾਂ ਦੀ ਲਿਸਟ ਪੜ੍ਹਨੀ ਹੈ ਨਾ, ਅਤੇ ਸਾਡੇ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਸਿੱਖ ਸ਼ਹੀਦ ਹੋਇਆ ਭਾਈ ਭਾਲਾ, ਇਹ ਅਲਾਹਾਬਾਦ ਦਾ ਰਹਿਣ ਵਾਲਾ ਸੀ। ਆਪ ਆਮ ਕਰਕੇ ਬਿਨਾਂ ਅੱਖਾਂ ਮੀਟਿੰਗ ਤੋਂ ਮਤੀ ਦਾਸ ਦੀ ਗੱਲ ਕਰਕੇ ਕਹਿ ਦਿੰਦੇ ਹਾਂ। ਮਤੀ ਦਾਸ ਸ਼ਾਂਤੀ ਦਾ ਸ਼ਹੀਦ ਹੋਣ ਵਾਲਾ ਪਹਿਲਾ ਸਿੱਖ ਹੈ, ਲੇਕਿਨ ਇਹਦੇ ਤੋਂ ਪਹਿਲਾਂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੇ 4 ਜੰਗ ਕੀਤੀ, ਉਹਦੇ ਵਿੱਚ ਸਿੱਖ ਸ਼ਹੀਦ ਨਹੀਂ ਹੋਏ। ਬਹੁਤ ਸਾਰੇ ਸਿੱਖ ਸ਼ਹੀਦ ਹੋਏ ਨੇ, ਉਹ ਸ਼ਹੀਦ ਨਹੀਂ ਜਿਹੜੇ ਧਰਮ ਤੋਂ ਕਮਾਲ ਹੋਏ। ਇਹ ਭਾਈ ਭਾਲਾ ਅਲਾਹਾਬਾਦ ਦਾ ਰਹਿਣ ਵਾਲਾ ਸੀ। ਅੰਮ੍ਰਿਤਸਰ ਦੇ ਜੰਗ ਵਿੱਚ ਇਹ ਜਥੇਦਾਰ ਬਣਾਇਆ ਗੁਰਦੇਵ ਨੇ ਨੂੰ ਸਿਵੇਂ ਪਾਤਸ਼ਾਹ, ਇਹ ਪਾਸੇ ਦੀ ਬਾਤ ਹੈ। ਇਹ ਭਾਲਾ ਹੈ ਬੜਾ ਭੋਲਾ ਸੀ, ਬੜਾ ਗੁਰਮੁਖ ਸੀ। ਇਹਨੇ ਇੱਕ ਵਾਰ ਗੁਰਦੇਵ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਕਹਿੰਦੇ ਗਗਰੂ ਦਾ ਜਾਪ ਕਰਿਆ ਕਰੋ ਅਤੇ ਮੈਂ ਗਗਰੂ ਗਗਰੂ ਕਹਿੰਦਾ ਅਤੇ ਮੈਨੂੰ ਮਹੱਲੇ ਤੋਂ ਲੋਕ ਖੇਡਦੇ ਮਕੌਲ ਕਰਦੇ। ਉਹ ਕਹਿੰਦੇ ਭਾਲਿਆ ਤੂੰ ਰੱਬ ਨੂੰ ਬੇਆਰਾਮ ਕਰਦਾ, ਦਿਨ ਰਾਤ ਵਾਜਾਂ ਮਾਰਦਾ ਤਾਂ ਰੱਬ ਬੇਆਰਾਮ ਹੋ ਕੇ ਤੇਰੇ ਤੇ ਨਾਰਾਜ਼ ਹੋ ਜਾਏਗਾ, ਇਹਨਾਂ ਰੱਬ ਨੂੰ ਪਰੇਸ਼ਾਨ ਨਾ ਕਰਿਆ ਕਰ। ਉਹ ਵਿਚਾਰਾ ਜੀ ਪੈ ਗਿਆ ਵੀ ਸ਼ਾਇਦ ਲੋਕ ਸੱਚੇ ਹੋਣ। ਉਹ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਨੂੰ ਲੋਕ ਮਾਹੌਲ ਕਰਦੇ ਨੇ ਮਹੱਲੇ ਦੇ, ਉਹ ਕਹਿੰਦੇ ਕਿ ਤੂੰ ਭਾਲਿਆ ਰੱਬ ਨੂੰ ਸੌਣ ਨਹੀਂ ਦਿੰਦਾ, ਆਰਾਮ ਨਹੀਂ ਕਰ ਲੈਂਦਾ, ਅਤੇ ਮੈਂ ਵਹਿਗੁਰੂ ਨਾ ਆਖਿਆ ਕਰਾਂ। ਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਭੋਲੇ ਪਣ ਤੇ ਬੜੇ ਹੱਸੇ, ਕਹਿਣ ਲੱਗੇ ਸਿੱਖਾ ਇਹੋ ਜਿਹੀ ਗੱਲ ਨਹੀਂ, ਭਗਵਾਨ ਸੌਂਦਾ ਨਹੀਂ, ਭਗਵਾਨ ਜਾਗਦਾ ਰਹਿੰਦਾ, ਬੇਆਰਾਮ ਨਹੀਂ ਹੁੰਦਾ। ਤੂੰ ਵਾਹਿਗੁਰੂ ਵਾਹਿਗੁਰੂ ਕਹੀ ਚੱਲਿਆ ਕਰ, ਕਿਉਂਕਿ ਤੇਰੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕਦੇ ਨਾ ਕਦੇ ਤੇਰੀ ਪਰਮਾਤਮਾ ਦਰ ਅਰਦਾਸ ਬਣੀ ਜਾਏਗੀ। ਉਹ ਗੁਰਮੁਖ ਪਿਆਰ ਮੇਰਾ ਕਹਿੰਦਾ ਮੇਰਾ ਗਿਆ ਕਿ ਛੋਟਾ ਲੱਭਾ, ਮੇਰਾ ਗਿਆ ਕਿ ਛੋਟਾ ਲੱਭਾ, ਉਹਦੀ ਆਖਿਰਕਾਰ ਅਰਦਾਸ ਪ੍ਰਵਾਨ ਹੋ ਗਈ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਿ ਗੁਰਮੁਖ ਪਿਆਰ ਉਹਨੂੰ ਭਾਈ ਪ੍ਰੇਮੇ ਨੂੰ ਲਿਆਓ। ਜਿੱਥੇ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਇਸ਼ਨਾਨ ਕਰਦੇ ਹੁੰਦੇ ਸਨ ਚੁਬਾਰੇ ਦੇ ਉੱਪਰ, ਉਹ ਜਲ ਥੱਲੇ ਡਿੱਗਦਾ, ਇੱਕ ਟੋਏ ਵੀ ਜਮ੍ਹਾਂ ਹੁੰਦਾ ਰਹਿੰਦਾ। ਕਹਿੰਦੇ ਕਿ ਇਹਨੂੰ ਇਹਦੇ ਵਿੱਚ ਇਸ਼ਨਾਨ ਕਰਾਓ। ਇਸ਼ਨਾਨ ਕਰਾਇਆ, ਸਿੱਖ ਕਹਿਣ ਲੱਗੇ ਪਾਤਸ਼ਾਹ ਤਾਂ ਇਹ ਜਾਪਦਾ ਕਿ ਜਿਵੇਂ ਮੁਰਾਰੀ ਹੋਵੇ, ਜਿਵੇਂ ਕਾਨ ਹੋਵੇ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਿ ਗੁਰਮੁਖ ਜੇ ਤੁਸੀਂ ਕਾਨ ਕਹਿੰਦੇ ਤੇ ਕਾਨ ਦੇ ਨਾਲ ਰਾਧਾ ਸੀ, ਜੇ ਇਹ ਮੁਰਾਰੀ ਹੈ ਤੇ ਫਿਰ ਮੁਰਾਰੀ ਦਾ ਸੱਤ ਨੂੰ ਵੀ ਚਾਹੀਦੀ ਇਹਦੇ ਨਾਲ, ਤੂੰ ਤੁਹਾਡੇ ਚ ਇਹਨੂੰ ਕੋਈ ਧੀ ਦਾ ਰਿਸ਼ਤਾ ਕਰੇਗਾ। ਸਾਰੀਆਂ ਨੀਵੀਆਂ ਪਾ ਰਹੀਆਂ, ਗੁਰੂ ਕੇ ਸਿੱਖਾਂ ਦੇ ਵਿੱਚ ਇੱਕ ਮਹਾਨ ਗੁਰਸਿੱਖ ਹੋਇਆ ਬੜਾ ਮਸ਼ਹੂਰ, ਉਹਦਾ ਨਾਂ ਸੀ ਭਾਈ ਪਾਰੋ ਪਰਮਹੰਸ। ਉਹਨੂੰ ਪਾਰੋ ਜੁਲਕਾ ਵੀ ਕਹਿੰਦੇ, ਜੁਲਕਾ ਦੀ ਦੋਸਤ ਸੀ ਤੇ ਡੱਲੇ ਪਿੰਡ ਦਾ ਰਹਿਣ ਵਾਲਾ ਸੀ, ਕਪੂਰਥਲੇ ਦੇ ਇਲਾਕੇ ਦਾ ਪਿੰਡ ਹੈ ਡੱਲਾ। ਗੁਰਦੇਵ ਨੇ ਬਚਨ ਕੀਤੇ ਕਿ ਇੱਕ ਦਮ ਆਪਣੇ ਘਰ ਗਿਆ, ਆਪਣੀ ਬੇਟੀ ਨੂੰ ਮੈਂ ਤਿਆਰ ਕੀਤਾ, ਕਹਿਣ ਲੱਗਾ ਧੀਏ ਚੱਲ। ਜਦੋਂ ਭਾਈ ਪਾਰੋ ਦੀ ਧੀ ਦਾ ਆਨੰਦ ਕਾਰਜ ਗੁਰੂ ਅਮਰਦਾਸ ਪਾਤਸ਼ਾਹ ਉਸ ਪ੍ਰੇਮੇ ਦਾ ਕਰਨਾ ਚਾਹਿਆ ਨਾ, ਤੇ ਭਾਈ ਪਾਰੋ ਦੀ ਧਰਮ ਪਤਨੀ ਬੀਬੀ ਲੋਹ ਤੇ ਲੰਗਰ ਪਕਾਉਂਦੀ ਸੀ, ਰੋਟੀਆਂ ਪਕਾਉਂਦੀ ਸੀ। ਉਹਨੂੰ ਪਤਾ ਦੱਸਿਆ ਕਿ ਤੇਰੀ ਧੀ ਨੂੰ ਤਾਂ ਗੁਰੂ ਅਮਰਦਾਸ ਉਸ ਕੋੜੇ ਨਾਲ ਵਿਆਹੁਣ ਲੱਗੇ, ਉਹ ਭੱਜੀ ਆਈ। ਵੀ ਮਹਾਰਾਜ ਇਹ ਕੀ ਰੋੜਾ ਮਾਰਨ ਲੱਗੇ ਹੋ, ਮੈਂ ਤਾਂ ਧੀ ਨੂੰ ਆਪਣੇ ਪੁੱਤਰਾਂ ਦੀ ਤਰ੍ਹਾਂ ਲਾੜ ਕਰਦੀ ਹਾਂ ਤੇ ਕੋੜੇ ਨਾਲ ਵਿਆਹੁਣ ਲੱਗੇ ਹੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧੀਏ ਇਹ ਗੱਲ ਨਾ ਕਹੀ ਤੂੰ, ਇਹ ਮੇਰਾ ਪੁੱਤਰ ਹੈ, ਤੇਰੀ ਧੀ ਨੂੰ ਮੈਂ ਆਪਣੀ ਧੀ ਕਰਕੇ ਨਾਲ ਵਿਆਹੁਣ ਲੱਗਾ ਤੇ ਲਫ਼ਜ਼ ਦੁਬਾਰਾ ਨੀ ਕਹਿਣਾ ਇਹਨੂੰ ਕੋੜੇ ਦਾ। ਤੇਰੀ ਧੀ ਤੇ ਤੇਰੇ ਜਵਾਈ ਦਾ ਜਿਹੜਾ ਨਾਂ ਲਏਗਾ ਉਹਦਾ ਜੰਮਣ ਤੇ ਬੰਨ ਕੱਟਿਆ ਜਾਏਗਾ, ਜਿਹੜਾ ਮਥੋ ਮਰਾਰੀ ਕਹੇਗਾ ਨਾ ਉਹਦਾ ਆਵਾ ਗਾਉਣ ਦਾ ਚੱਕਰ ਮਿਟ ਜਾਏਗਾ। ਔਰ ਗੁਰੂ ਅਮਰਦਾਸ ਮਹਾਰਾਜ ਨੇ ਉਹਦਾ ਕਦੇ ਪ੍ਰੇਮਾ ਕੋੜੀ ਸੀ, ਉਹਨੂੰ ਗੁਰਮੁਖੋ ਗੁਰੂ ਘਰ ਦਾ ਪ੍ਰਚਾਰਕ ਬਣਾ ਕਰਕੇ ਸਥਾਪਿਆ, ਜਿਹੜੀਆਂ 22 ਮੰਜੀਆਂ ਤੇ 72 ਪੀੜ੍ਹੀਆਂ ਜ਼ਿਕਰ ਕਰਦੇ ਹਾਂ, ਉਹਨਾਂ 72 ਪੀੜ੍ਹੀਆਂ 'ਚ ਇੱਕ ਬੀਬੀ ਉਹ ਮਥੋ ਹੋਈ ਤੇ 22 ਪ੍ਰਚਾਰਕਾਂ 'ਚ ਗੁਰਮੁਖ ਪਿਆਰ ਉਹ ਭਾਈ ਜਿਹੜਾ ਸੀ ਮੁਰਾਰੀ ਭਾਈ ਪ੍ਰੇਮਾ ਬਣਿਆ। ਔਰ ਉਹਦੀ ਗੱਦੀ ਗੁਰਮੁਖ ਅੱਜ ਤੱਕ ਹਰਿਆਣੇ ਰੋਹਤਕ ਜਿਹੜਾ ਨਾ ਉੱਥੇ ਭਵਾਨੀ ਰੋਡ 'ਤੇ ਉਹਦਾ ਅੱਜ ਵੀ ਸਥਾਨ ਹੈ ਤੇ ਲੋਕਾਂ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਉਸ ਮਾਂ ਉਸਦੀ ਯਾਦ ਅੱਜ ਵੀ ਕਾਇਮ ਹੈ। ਤੇ ਕਹਿਣ ਤੋਂ ਭਾਵ ਇਹ ਹੈ ਕਿ ਗੁਰਦੇਵ ਕਹਿੰਦੇ ਕਿ ਗੁਰਮੁਖਾ ਗੁਰੂ ਘਰ ਦੀ ਸੇਵਾ ਤਾਂ ਕਰ, ਗੁਰੂ ਇੰਨਾ ਸਮਰੱਥ ਹੈ, ਗੁਰੂ ਰੋਗੀਆਂ ਦੇ ਰੋਗ ਕੱਢ ਦਿੰਦਾ। ਭਾਈ
ਭਗਤ ਸਿੰਘ ਭਗਤ ਨਾਮ ਭਗਤ ਸਿੰਘ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ
ਇਹ ਹਰੀ ਲਾਲ ਕਿਸ਼ਨ ਲਾਲ। ਫਿਰ ਇਹ ਗੁਰੂ ਦੀ ਸੇਵਾ ਭਗਤੀ ਦੀ ਚਾਹ ਵਾਲਿਆਂ ਨੂੰ ਭਗਤੀ ਦਾਨ ਦੇਣ ਵਾਲੀ ਹੈ, ਜਿਨ੍ਹਾਂ ਨੂੰ ਜਿਹੜੇ ਭਗਤੀ ਦੀ ਇੱਛਾ ਰੱਖਦੇ ਹਨ, ਜਿਹੜੇ ਪ੍ਰਭੂ ਦਾ ਨਾਮ ਜਪਣ ਦੀ ਇੱਛਾ ਰੱਖਦੇ ਨੇ ਉਹਨਾਂ ਨੂੰ ਭਾਈ ਇਹ ਦਾਤਾਂ ਮਿਲਦੀਆਂ ਨੇ। ਅਤੇ ਰਾਮ ਨਾਮ ਦੀ ਇੱਛਾ ਵਾਲਿਆਂ ਨੂੰ ਹੋਰ ਵਿਸ਼ੇਸ਼ ਰਾਮ ਨਾਮ ਦੀ ਦਾਤ ਦੇਣ ਵਾਲੀ ਹੈ। ਸ਼ੁਭ ਗੁਣਾਂ ਦੀ ਇੱਛਾ ਵਾਲਿਆਂ ਨੂੰ ਇਹ ਗੁਰ ਸੇਵਾ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਤੇ ਕੀਰਤਨੀਆਂ ਨੂੰ ਕਿਉਂ ਗੁਣ ਕੀਰਤਨੇ ਭਾਈ ਸਾਹਿਬ ਨੇ ਪੜ੍ਹਿਆ ਹੈ, ਜਿਹੜੇ ਕੀਰਤਨ ਕਰਨ ਵਾਲੇ ਨੇ ਉਹਨਾਂ ਨੂੰ ਵਿਸ਼ੇਸ਼ ਕੀਰਤਨ ਦੀ ਦਾਤ ਬਖਸ਼ਣ ਵਾਲੀ ਹੈ ਗੁਰੂ ਦੀ ਸੇਵਾ। ਭਾਈ
ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾ
ਉਹ ਪਾਰਾ ਵਾਰ ਤੋਂ ਰਹਿਤ ਜਿਹੜਾ ਪੁਰਸ਼ਾਰ ਦੇਣ ਵਾਲਾ ਜਿਹੜਾ ਸਾਰਿਆਂ ਦਾ ਦਾਤਾ। ਭਾਈ
ਨਾਨਕ ਗੁਰ ਸੇਵਾ ਕਿੰਗ ਉਹਨਾਂ ਲੱਭੇ ਅਤੇ
ਮੇਰੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖੋ ਗੁਰੂ ਕੀ ਸੇਵਾ ਚ ਕੀ ਲੱਭਦਾ ਹਰ ਚੀਜ਼ ਮਿਲਦੀ ਹੈ। ਮਾਨਸ ਜਨਮ ਅਮੋਲ ਹੈ ਹੋਏ ਅਮੋਲ ਸਾਧ ਸੰਗ ਪਾਏ ਅੱਖੀ ਦੋਇੰਦਰ ਮੋਲ ਕਾ ਸਤਿਗੁਰ ਦਰਸ ਧਿਆਨ ਲਿਵ ਲਾਏ ਮਸਤਕ ਸੀਸ ਅਮੋਲ ਹੈ ਚਰਨ ਸਰਨ ਗੁਰਤੂੜ ਸੁਹਾਏ ਜੇਵਾ ਸਰਵਣ ਅਮੋਲ ਕਾ ਸ਼ਬਦ ਸੁਰਤ ਸੁਣ ਸਮਝ ਸੁਣਾਏ ਹਸਤ ਚਰਨ ਅਮੋਲ ਕਾ ਗੁਰਮੁਖ ਮਾਰਗ ਸੇਵ ਸੁਣਾਏ। ਸੇਵਾ ਕਿਵੇਂ ਕੀਤੀ ਜਾਏ ਪੈਰੀ ਪੈ ਪਖਾਕ ਹੋਏ ਛੱਡ ਮਣੀ ਮਨੂਰੀ ਪਾਣੀ ਪੱਖਾ ਪੀਣਾ ਨਿਤ ਕਰੇ ਮਜੂਰੀ ਕੱਪੜ ਝਾੜ ਵਿਛਾਏਗਾ ਚੁਣ ਝੋਕ ਨਾ ਝੂਰੀ ਮੁਰਦੇ ਵਾਂਗ ਮਰੀਜ਼ ਹੋਏ ਪਰ ਸਿਰਕ ਸਬੂਰੀ ਚੰਦਨ ਹੋ ਗਏ ਸਿੰਗਲੋ ਫਲਵਾਸ ਅਧੂਰੀ ਇੰਦਰਪੁਰੀ ਲੱਕ ਰਾਜ ਨੀਰ ਭਰਾਵਣੀ ਲੱਕ ਸੁਰਗ ਸਰਤਾਜ ਗੱਲਾਂ ਪਿਆਵਣੀ ਰਿੱਧ ਸਿੱਧ ਨਿੱਧ ਲੱਖ ਸਾਲ ਚੁਲ ਚੁਕਾਵਣੀ ਸਾਧ ਗਰੀਬ ਨਵਾਜ ਗਰੀਬੀ ਆਵਣੀ। ਜੇ ਨਿਮਰਤਾ ਘਰ ਗੁਰਮੁਖਾ ਸੇਵਾ ਕਰੇਗਾ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਹਰ ਵਸਤੂ ਦੀ ਪ੍ਰਾਪਤੀ ਹੋਵੇਗੀ। ਗੁਰੂ ਬਾਬਾ ਸਾਡੇ ਦੀ ਦਇਆ ਕਰੇ ਸਾਡੇ ਅੰਦਰ ਗੁਰੂ ਦੀ ਸੇਵਾ ਕਰਨ ਦੀ ਸੁਭਾਅ ਬਣੇ। ਪਾਤਸ਼ਾਹ ਰਹਿਮਤਾ ਕਰਨ ਉਹਨਾਂ ਸਿੱਖਾਂ ਦੀ ਦੁਆ ਕੀਤੀ।
ਭਗਤ ਸਿੰਘ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰ ਹੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ ਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।